ਆਖਿਆ ਆਪੇ ਨਾਮ ਜਪਾਵੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧਾਂ ਨੇ ਬਚਨ ਕਰਤਾ ਕਿ ਹੁਣ ਤੀਰਥਾਂ ਤੇ ਇਸ਼ਨਾਨ ਕਰਨਾ ਚਾਹੀਦਾ ਹੈ। ਮਹਾਰਾਜ ਕਹਿਣ ਲੱਗੇ ਤੀਰਥਾਂ ਉੱਤੇ ਜਾ ਕੇ ਨਹਾਉਣ ਦਾ ਤਾਂ ਫਾਇਦਾ ਜੇ ਭਾਵਨਾ ਕਰੀਏ, ਭਾਵਨਾ ਨਾਲ ਇਸ਼ਨਾਨ ਕਰੀਏ। ਜਦ ਮਨ ਦੇ ਅੰਦਰ ਭਾਵਨਾ ਹੀ ਨਹੀਂ ਹੈ, ਭਾਉਣਾ ਹੀ ਨਹੀਂ ਮਨ ਦੇ, ਜਦ ਉਹਨੂੰ ਭਾਉਂਦਾ ਹੀ ਨਹੀਂ ਇਹ, ਤਾਂ ਕੀ ਨਹਾ ਕੇ ਕਰੋਗੇ। ਭਗਤ ਕਬੀਰ ਜੀ ਨੂੰ ਕਹਿਣ ਲੱਗੇ ਬਹੁਤ ਸਾਰੇ ਸਾਧੂ ਮਹਾਤਮਾ ਆਏ ਕਿ ਕਬੀਰ ਜੀ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜਾ ਰਹੇ ਹਾਂ, ਕਿੱਧਰ ਜਾ ਰਹੇ ਹਾਂ ਬਈ। ਕਹਿਣ ਲੱਗੇ ਅਸੀਂ 68 ਤੀਰਥਾਂ ਤੇ ਚੱਲੇ ਹਾਂ, ਤੁਸੀਂ ਵੀ ਚੱਲੋ ਨਾਲ। ਕਬੀਰ ਜੀ ਕਹਿਣ ਲੱਗੇ ਨਹੀਂ ਬਈ, ਅਸੀਂ ਤਾਂ ਇੱਥੇ ਹੀ ਠੀਕ ਹਾਂ, ਜੇ ਬਹੁਤੀ ਜਿੱਦ ਕਰਦੇ ਹੋ। ਆ ਇੱਕ ਕੌੜ ਤੂੰਬੀ ਹੈ ਮੇਰੇ ਪਾਸ, ਕੌੜ ਤੂੰਬਾ ਕਹਿ ਲਓ, ਕੌੜ ਤੂੰਬਾ ਜਾਂ ਦੇ ਤਾ ਇੱਕ, ਕਹਿੰਦੇ ਇਹਨੂੰ 68 ਤੀਰਥਾਂ ਤੇ ਨਵਾ ਕੇ ਲਿਆਇਓ, ਮੇਰੀ ਜਗ੍ਹਾ ਤੇ ਜਾਵੇਗੀ। ਜਦੋਂ 68 ਤੀਰਥਾਂ ਤੇ ਆਏ ਕਈ ਸਾਲਾਂ ਬਾਅਦ, ਬੜੇ ਪ੍ਰਸੰਨ ਹੋਏ, ਸਭ ਨੂੰ ਲੰਗਰ ਛਕਾਇਆ। ਕਬੀਰ ਜੀ ਕਹਿਣ ਲੱਗੇ ਲੋਹੀ ਆ ਜਿਹੜੀ ਕੌੜ ਤੂੰਬੀ ਜੀ ਲਿਆਂਦੀ ਹੈ, ਇਹਦੀ ਚਟਣੀ ਬਣਾ ਲਓ। ਜਾਂ ਉਹਦੀ ਚਟਣੀ ਬਣਾ ਲਈ, ਜਦ ਸਾਰੇ ਜਾਣੇ ਇੱਕ ਇੱਕ ਦੋ ਦੋ ਪ੍ਰਸ਼ਾਦੇ ਛੱਕ ਹਟੇ, ਕਹਿੰਦੇ ਹੁਣ ਚਟਣੀ ਵਰਤਾ ਦਿਓ ਇਹਨਾਂ ਨੂੰ। ਉਹ ਚਟਣੀ ਸਾਰੀਆਂ ਨੇ ਥਾਲੀਆਂ 'ਚ ਰੱਖੀ, ਜਦ ਇੱਕ ਇੱਕ ਬੁਰਕੀ ਲਾਈ, ਥੂ ਥੂ ਕਰਨ ਲੱਗ ਪਏ, ਉਹ ਐਡੀ ਕੌੜੀ ਹੈ, ਸਾਨੂੰ ਇਹ ਚਟਣੀ ਕਿੱਥੋਂ ਦੇ, ਜ਼ਹਿਰ ਖਵਾ ਤਾ। ਕਬੀਰ ਜੀ ਕਹਿਣ ਲੱਗੇ ਲੋਈ ਇਹ ਤੂੰ ਕੀ ਕੀਤਾ, ਇਹ ਕੀ ਬਣਾਇਆ? ਕਹਿੰਦੇ ਜੀ ਕੌੜ ਤੂੰਬੀ ਉਹੀ। ਕਬੀਰ ਜੀ ਕਹਿੰਦੇ ਮਿੱਠੀ ਨਹੀਂ ਹੋਈ? ਕਹਿੰਦੇ ਬਈ ਭਗਤੋ, ਇਹ 68 ਤੀਰਥਾਂ ਤੇ ਤੁਹਾਡੇ ਨਾਲ ਜਾ ਕੇ ਨਹਾ ਕੇ ਆਈ ਹੈ, ਇਹ ਤਾਂ ਉਹੀ ਜੀ ਰਹੀ, ਫਿਰ ਇਹਦੇ ਤਾਂ ਕੋਈ ਫਰਕ ਨਹੀਂ ਪਿਆ। ਤਾਂ ਇਸ ਕਰਕੇ ਕਬੀਰ ਜੀ ਨੇ ਉਚਾਰਨ ਕੀਤਾ, ਲੌਕੀ 68 ਤੀਰਥ ਨਹਾਈ, ਕੌਰਾ ਪੰਥਉ ਨਾ ਜਾਈ। ਜਿੰਨਾ ਮਰਜ਼ੀ ਤੀਰਥਾਂ ਤੇ ਜਾ ਕੇ ਕੋਈ ਇਸ਼ਨਾਨ ਕਰ ਲਵੇ, ਜਿਹੜੀ ਕੁੜੱਤਣ ਹੈ ਉਹ ਖਤਮ ਨਹੀਂ ਹੁੰਦੀ, ਕਿਉਂਕਿ ਤਰੀਕਾ ਨਹੀਂ ਹੈ। ਭਾਣਾ ਮੰਨਣਾ ਨਹੀਂ ਪਰਮੇਸ਼ਰ ਦਾ, ਭਾਵਨਾ ਕਰਨੀ ਨਹੀਂ ਕਿ ਉਹਨੂੰ ਇਹ ਭਾਉਂਦਾ ਨਹੀਂ, ਤੇ ਇਹ ਤੀਰਥਾਂ ਤੇ ਤੁਰਿਆ ਫਿਰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਤੀਰਥਾਂ ਦੇ ਉੱਤੇ ਤੁਸੀਂ ਇਸ਼ਨਾਨ ਕਰਨ ਜਾਂਦੇ ਹੋ, ਤੀਰਥ ਨਹਾਵਾਂ ਜੇ ਤਿਸ ਭਾਵਾਂ। ਪਹਿਲਾਂ ਵਾਹਿਗੁਰੂ ਨੂੰ ਪੁੱਛ ਲਈਏ ਵੀ ਤੁਹਾਨੂੰ ਇਹ ਭਾਉਂਦਾ ਤੀਰਥਾਂ ਤੇ ਇਸ਼ਨਾਨ ਕਰਨਾ? ਜੇ ਪਰਮੇਸ਼ਰ ਨੂੰ ਨਹੀਂ ਭਾਉਂਦਾ ਤੇ ਫਿਰ ਆਪਾਂ ਕੀ ਜਾਣਾ? ਮਹਾਰਾਜ ਕਹਿੰਦੇ ਜਿਹੜਾ ਨਾਮ ਜਪਣ ਵਾਲਾ ਬੰਦਾ ਹੈ ਉਹਨੇ ਤੀਰਥ ਤੇ ਕੀ ਲੈਣਾ ਜਾ ਕੇ? ਸੋ ਇਸ ਕਰਕੇ, ਸੋ ਜਿਵੇਂ ਰਾਜਾ ਹੋਇਆ, ਭਜਨੀਕ ਰਾਜਾ, ਉਹਨੇ ਸੰਕਲਪ ਕਰ ਲਿਆ ਕਿ ਮੈਂ ਜਾ ਕੇ ਇਸ਼ਨਾਨ ਕਰਕੇ ਆਵਾਂ 68 ਤੀਰਥਾਂ ਤੇ। ਰਾਤ ਨੂੰ 12 ਵਜੇ ਆਕਾਸ਼ਬਾਣੀ ਹੁੰਦੀ ਹੈ, ਕਹਿੰਦੇ ਇਹ ਰਾਜਨ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਜਾਣਾ? ਕਹਿੰਦੇ ਹਾਂ ਜੀ। ਕਹਿੰਦੇ ਕਿੰਨੇ ਸਾਲ ਲੱਗ ਜਾਣੇ ਤੈਨੂੰ ਇੱਧਰ ਉੱਧਰ ਭਟਕਿਆ ਫਿਰੇਗਾ? ਜੇ ਤੈਨੂੰ ਇੱਥੇ ਇਸ਼ਨਾਨ ਕਰਾ ਦੇਣ 68 ਤੀਰਥ, ਨਾਮ ਜਪਣ ਵਾਲਾ, ਨਾਮ ਜਪਣ ਵਾਲੇ ਦੇ ਕੋਲੇ 68 ਤੀਰਥ ਆਪਣੇ ਆਪ ਹੀ ਆ ਜਾਂਦੇ ਨੇ। ਰਾਜੇ ਨੂੰ ਕਹਿਣ ਲੱਗੇ ਵਸਤਰ ਉਤਾਰੋ, ਵਸਤਰ ਉਤਾਰ ਤੇ 68 ਧਾਰਾਂ ਵਗੀਆਂ, ਉੱਥੇ ਇਸ਼ਨਾਨ ਕਰਾਤਾ। ਮਹਾਰਾਜ ਕਹਿੰਦੇ ਗੱਲ ਤਾਂ ਸਾਰੀ ਭਾਵਨਾ ਉੱਤੇ ਖੜੀ ਹੈ, ਲੋਕ ਤੀਰਥ ਦੜਾ ਦੜ ਨਹਾਉਂਦੇ ਨੇ ਤੇ ਫਿਰ ਬਣਦਾ ਉੱਥੇ ਕੁਛ ਵੀ ਨਹੀਂ ਹੈ, ਫਿਰ ਗੁਮਾਨ ਕਰਦੇ ਨੇ ਮਨ ਦੇ ਅੰਦਰ, ਉਹ ਗੁਮਾਨ ਕਰਕੇ ਹੀ ਸਾਰੇ ਕੀਤੇ ਕਰਾਈ ਪਾਣੀ 'ਚ ਪੈ ਜਾਂਦੀ ਉਹਨਾਂ ਦੀ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਣ ਭਾਣੇ ਕੇ ਨਹਾਏ ਕਰੀ। ਜਦੋਂ ਉਹਨੂੰ ਭਾਉਂਦਾ ਹੀ ਨਹੀਂ ਹੈ, ਉਹਦਾ ਭਾਣੇ ਮੰਨੇ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਕੀ ਕਰਾਂਗੇ ਇਸ਼ਨਾਨ ਕਰਕੇ ਉਹਨਾਂ ਤੀਰਥਾਂ ਦੇ ਉੱਤੇ? ਜਦੋਂ ਆਪਾਂ ਉਹਦੇ ਭਾਣੇ ਅੰਦਰ ਹੀ ਨਹੀਂ ਚੱਲ ਸਕੇ, ਨਾਮ ਹੀ ਨਹੀਂ ਜਪ ਸਕੇ, ਚੰਗਾ ਕੋਈ ਕਾਰਜ ਨਹੀਂ ਕਰ ਸਕੇ। ਹੁਣ ਬੰਦੇ ਬਹੁਤ ਸਾਰੇ ਜਾਂਦੇ ਨੇ, ਮੈਂ ਅੰਮ੍ਰਿਤਸਰ ਨਹਾ ਕੇ ਆਉਣਾ, ਆਮ ਲੋਕ ਬਹੁਤਾ ਅੱਖਰ ਨਹੀਂ ਪਤਾ ਹੁੰਦਾ, ਹੁਣ ਅੰਮ੍ਰਿਤਸਰ ਨੂੰ ਕਹਿਣਾ ਅੰਬਰਸਰ ਚੱਲੇ ਹਾਂ ਨਹਾਉਣ। ਸਤਿਗੁਰੂ ਮਹਾਰਾਜ ਇਹ ਨਹੀਂ ਕਿ ਉਹਨਾਂ ਨੂੰ ਹੀ ਸਿੱਖਿਆ ਦਿੰਦੇ, ਸਾਨੂੰ ਵੀ ਕਹਿੰਦੇ ਉਹ ਪਹਿਲਾਂ ਭਾਣੇ 'ਚ ਤਾਂ ਆ ਜਾਓ, ਚੱਲ ਤਾਂ ਤੁਸੀਂ ਪਏ ਇਸ਼ਨਾਨ ਕਰਨ ਉੱਥੇ, ਆਹ ਜਿਹੜਾ ਖਾਣਾ ਪੀਣਾ ਇਹ ਤਾਂ ਠੀਕ ਕਰੋ ਆਪਣਾ, ਸਭ ਕੁਛ ਖਾਈ ਪੀ ਵੀ ਜਾਂਦੇ ਹੋ, ਫਿਰ ਕਹਿੰਦੇ ਮੈਂ ਅੰਮ੍ਰਿਤਸਰ ਨਹਾ ਕੇ ਆਇਆ। ਮਹਾਰਾਜ ਕਹਿੰਦੇ ਉਹਦਾ ਲਾਭ ਤਾਂ ਕੋਈ ਹੋਣਾ ਨਹੀਂ ਗਾ, ਕਿਉਂਕਿ ਤੁਸੀਂ ਮਰਯਾਦਾ ਨੂੰ ਤੋੜ ਕੇ ਇਸ਼ਨਾਨ ਕਰਦੇ ਹੋ, ਉਹ ਤਾਂ ਉਲਟਾ ਤੁਸੀਂ ਹੋਰ ਪਾਪ ਚੜਾ ਲੈਂਦੇ ਹੋ। ਜਿਸ ਤਰੀਕੇ ਨਾਲ ਕਿਹਾ ਹੈ ਉਸ ਤਰੀਕੇ ਨਾਲ ਇਸ਼ਨਾਨ ਕਰੋ, ਵੀ ਸਾਰਾ ਕੁਝ ਤਿਆਗ ਕੇ ਮਾੜੀਆਂ ਚੀਜ਼ਾਂ, ਜੇ ਆਪਾਂ ਮੈਲੀ ਚੀਜ਼ ਲਿਜਾ ਕੇ ਉਹਨੂੰ ਨੀਲ ਦਿੰਦੇ ਰਹੀਏ, ਟੀਨੋ ਪਾਲ ਦਿੰਦੇ ਰਹੀਏ ਮੈਲੇ ਕੱਪੜੇ ਨੂੰ, ਉਹਦੇ ਕਦ ਕੋਈ ਆਉਣਾ ਉੱਤੇ, ਉਹ ਚਿੱਟਾ ਕਦ ਹੋਣਾ ਕੱਪੜੇ ਨੂੰ। ਪਹਿਲਾਂ ਸਾਬਣ ਲਾਇਆ ਜਾਂਦਾ, ਪਹਿਲਾਂ ਸਰਫ ਵਿੱਚ ਭਿਉਂਤਾ ਜਾਂਦਾ, ਮਲਿਆ ਜਾਂਦਾ, ਚਿੱਟਾ ਕੱਢਿਆ ਜਾਂਦਾ, ਫਿਰ ਉੱਥੇ ਕੋਈ ਅਗਲੀ ਚੀਜ਼ ਕੰਮ ਕਰੂਗੀ। ਹੁਣ ਪਹਿਲਾਂ ਆਪਣੇ ਜੀਵਨ ਨਹੀਂ ਚੰਗੇ, ਖਾਣਾ ਪੀਣਾ ਨਹੀਂ ਚੰਗਾ, ਕਮਾਈਆਂ ਨਹੀਂ ਚੰਗੀਆਂ, ਹੋਰ ਚੰਗੀਆਂ ਚੀਜ਼ਾਂ ਨਹੀਂ, ਜਾ ਕੇ ਟੁੱਬਾ ਲਾਉਣ ਨਾਲ ਉੱਥੇ ਕੀ ਬਣਨਾ? ਆ ਕੇ ਫਿਰ ਬਾਹਰ ਹੋਟਲ 'ਤੇ ਉਹ ਪੁੱਠੀਆਂ ਚੀਜ਼ਾਂ ਖਾਣ ਲੱਗ ਜਾਂਦੇ, ਲਓ ਜੀ ਮੈਂ ਅੰਮ੍ਰਿਤਸਰ ਨਾ ਆਇਆ, ਉੱਥੇ ਅੰਮ੍ਰਿਤਸਰ ਤੋਂ ਨਾ ਆਇਆ ਜਿਹੜਾ ਉਹ ਬਾਹਰ ਨਹਾ ਕੇ ਆਇਆ, ਆ ਕੇ ਖੇ ਸਵਾਹ ਖਾ ਲਈ ਲਿਟ ਗਿਆ, ਜਿਵੇਂ ਖੋਤਾ ਸਵਾਹ 'ਚ ਲਿਟ ਜਾਂਦਾ, ਉਹਦਾ ਕੀ ਲਾਭ ਹੋਇਆ ਫਿਰ? ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬਿਨ ਭਾਣੇ ਕਿ ਨਹਾਏ ਕਰੀ, ਜੇਤੀ ਸਿਰਠੋ ਪਾਈ ਵੇਖਾ, ਜਿੰਨੀ ਵੀ ਸ੍ਰਿਸ਼ਟੀ ਇਹ ਪੈਦਾ ਕੀਤੀ ਹੋਈ ਵੇਖ ਰਹੇ ਹਾਂ ਜਾਂ ਤੁਸੀਂ ਵੇਖਦੇ ਹੋ, ਸਾਰੀ ਦੁਨੀਆ ਵਿਣ ਕਰਮਾਂ ਕੇ ਮਿਲੈ ਲਈ, ਬਿਨਾਂ ਕਰਮਾਂ ਤੋਂ ਕਿਸੇ ਨੂੰ ਕੀ ਮਿਲਿਆ ਅੱਜ ਤੱਕ, ਕਿਸੇ ਨੇ ਅੱਜ ਤੱਕ ਕੀ ਲੈ ਲਿਆ ਹੈ? ਵਿਣ ਕਰਮਾਂ ਕੇ ਮਿਲੈ, ਫਿਰ ਆਉਂਦਾ ਲਈ, ਬਿਨਾਂ ਕਰਮਾਂ ਤੋਂ ਕਿਸੇ ਨੂੰ ਕੀ ਮਿਲਿਆ ਤੇ ਕਿਸੇ ਨੇ ਕੀ ਲੈ ਲਿਆ ਅੱਜ ਤੱਕ? ਕਰਮਾਂ ਬਿਨਾਂ ਨਹੀਂ ਮਿਲਦਾ। ਸੋ ਇਸ ਕਰਕੇ ਜਿਵੇਂ ਪ੍ਰਮਾਣ ਵੀ ਵਿੱਚ ਲੱਗ ਜਾਂਦੇ ਨੇ, ਸਾਖੀਆਂ ਵੀ ਆ ਜਾਂਦੀਆਂ ਨੇ, ਹੁਣ ਆਪਸ ਵਿੱਚ ਸੰਵਾਦ ਹੋ ਜਾਂਦਾ ਕਰਮ ਦੇਵਤਾ ਦਾ ਅਤੇ ਲਕਸ਼ਮੀ ਦਾ। ਉਹ ਲਕਸ਼ਮੀ ਕਹਿਣ ਲੱਗੀ ਮੈਂ ਤਕੜੀ ਹਾਂ, ਮੈਂ ਸੰਸਾਰ ਚਲਾਉਂਦੀ ਹਾਂ। ਕਰਮ ਦੇਵਤਾ ਕਹਿਣ ਲੱਗੇ ਜਦ ਤੱਕ ਮੈਂ ਨਹੀਂ ਨਾ ਦਿੰਦਾ ਕਿਸੇ ਨੂੰ, ਉਦੋਂ ਤੱਕ ਕਿਸੇ ਕੋਲ ਕੋਈ ਚੀਜ਼ ਪਹੁੰਚ ਨਹੀਂ ਸਕਦੀ। ਕਰਮਾਂ ਤੋਂ ਬਿਨਾਂ ਬਿਨ ਕਰਮਾਂ ਕੇ ਮਿਲੈ ਲਈ, ਕਰਮਾਂ ਤੋਂ ਬਿਨਾਂ ਨਹੀਂ ਮਿਲਦਾ। ਜਿੰਨਾ ਹੁਣ ਕਰਮਾਂ ਤੋਂ ਬਿਨਾਂ ਲੋਕ ਯਤਨ ਤਾਂ ਕਰਦੇ ਨੇ ਪਰ ਉਹ ਮਿਲਦਾ ਕੁਛ ਨਹੀਂ। ਜੇ ਆਪਣੇ ਕਰਮਾਂ ਵਿੱਚ ਨਹੀਂ ਨਾ, ਤੁਸੀਂ ਭਾਵੇਂ ਸਾਰੀ ਦੁਨੀਆਂ ਦੀ ਮਾਇਆ ਲੁੱਟ ਲਿਆਓ, ਜੇ ਕਰਮਾਂ 'ਚ ਨਹੀਂ ਲਿਖੀ ਹੋਈ, ਐਂ ਤਾਂ ਲੋਕ ਨੋਟ ਬਣਾ ਬਣਾ ਕੇ ਫਿਰ ਅਮੀਰ ਬਣ ਜਾਣ, ਫਿਰ ਪਤਾ ਸਿਰ ਸਾਰੀ ਜਾਇਦਾਦ ਕੁਰਕ ਹੋ ਜਾਂਦੀ ਉਹਨਾਂ ਦੀ। ਐਂ ਤਾਂ ਜਿਹੜੇ ਲੋਕ ਆ ਗਲਤੀਆਂ ਕਰ ਕਰਕੇ ਪੈਸੇ ਬਣਾਉਂਦੇ ਨੇ, ਇਹ ਤਾਂ ਫਿਰ ਬਹੁਤ ਅਮੀਰ ਹੋ ਜਾਣ, ਫਿਰ ਉਹਨਾਂ ਦੀ ਐਸੀ ਦੁਰਦਸ਼ਾ ਹੁੰਦੀ ਹੈ ਕਿ ਜ਼ਿੰਦਗੀ ਭਰ ਰੋਟੀ ਖਾਣ ਤੋਂ ਔਖੀ ਨਹੀਂ। ਹੁਣ ਜਿਹੜਾ ਬੰਦਾ ਭਾਣੇ 'ਚੋਂ ਬਾਹਰ ਨਿਕਲ ਜਾਂਦਾ, ਚੋਰ ਨੇ, ਡਾਕੂ ਨੇ, ਆ ਹੇਰਾ ਫੇਰੀਆਂ, ਸਮਗਲਿੰਗ ਵਾਲੇ, ਦੂਜੇ ਤੀਜੇ, ਦੋ ਨੰਬਰ ਰਿਸ਼ਵਤ ਵਾਲੇ, ਇਹ ਸਾਰੇ ਜਾਣੇ ਆਪਣੇ ਜਾਣੀ ਬਹੁਤ ਸਿਆਣੇ ਬਣਦੇ। ਸੋ ਮਹਾਰਾਜ ਕਹਿੰਦੇ ਕਰਮਾਂ ਤੋਂ ਬਿਨਾਂ ਨਹੀਂ ਮਿਲਦਾ। ਲਕਸ਼ਮੀ ਕਹਿੰਦੀ ਮੈਂ ਲੱਕੜ ਹਾਰੇ ਨੂੰ ਦੇਣਾ, ਕਰਮ ਕਹਿੰਦੇ ਇਹਦੇ ਕਰਮਾਂ ਵਿੱਚ ਹਲੇ ਨਹੀਂ ਹੈ, ਇਹਦੇ ਕਰਮ ਖੁੱਲਣ ਨੂੰ ਹਲੇ ਮਹੀਨਾ ਪਿਆ, ਇਹਦੇ ਕਰਮ ਖੁੱਲਣਗੇ ਸਭ ਕੁਝ ਮਿਲ ਜਾਏ। ਲਕਸ਼ਮੀ ਕਹਿਣ ਲੱਗੀ ਮੈਂ ਦੇਣਾ, ਇਹ ਦੇ ਕੇ ਦੇਖ ਲਓ। ਸੋ ਉਹਨੂੰ ਲਾਲ ਦੇ ਦਿੱਤਾ, ਰਸਤੇ 'ਚ ਲਾਲ ਮਿਲ ਗਿਆ, ਉਹਨੇ ਉੱਪਰਲੀ ਜੇਬ 'ਚ ਪਾ ਲਿਆ, ਕੁੜਤੇ ਦੀ ਜੇਬ 'ਚ ਪਾਇਆ, ਰਸਤੇ 'ਚ ਪਿਆਸ ਲੱਗੀ, ਜਦ ਪਾਣੀ ਪੀਣ ਲੱਗਿਆ ਲਾਲ ਛੱਪੜ 'ਚ ਡਿੱਗ ਪਿਆ, ਇੱਕ ਮੱਛੀ ਨੇ ਨਿਗਲ ਲਿਆ, ਲੱਭਿਆ ਹੀ ਨਹੀਂ ਉਹਨੂੰ, ਘਰ ਮੁੜਿਆ। ਫਿਰ ਕਹਿਣ ਲੱਗੀ ਦੇਣਾ, ਉਹਦੇ ਘਰ ਦੇ ਵਿੱਚ ਮੋਹਰਾਂ ਦੀ ਥੈਲੀ ਸੁੱਟ ਦਿੱਤੀ। ਸੋ ਜਦੋਂ ਉਹ ਗੁਆਂਢੀਆਂ ਨੂੰ ਕਿਤੇ ਖੜਕਾ ਸੁਣ ਗਿਆ, ਉਹਨਾਂ ਨੇ ਚੁੱਕ ਲਈ, ਉਹ ਵੀ ਲੈ ਕੇ ਤੁਰਦੇ ਬਣੇ। ਫਿਰ ਇੱਕ ਹੀਰਿਆਂ ਦਾ ਹਾਰ ਦਿੱਤਾ, ਉਹ ਇਹਲੀ ਲੈ ਕੇ ਉੱਡ ਗਈ। ਤਿੰਨ ਵਾਰੀ ਉਹਨੂੰ ਤਿੰਨ ਚੀਜ਼ਾਂ ਲਕਸ਼ਮੀ ਨੇ ਦਿੱਤੀਆਂ, ਪਰ ਕਰਮ ਦੇਵਤਾ ਕਹਿੰਦਾ ਦੇਖ ਅੱਜ ਇਸ ਬੰਦੇ ਲੱਕੜਹਾਰੇ ਦਾ ਕਰਮ ਖੁੱਲਣਾ, ਮੈਂ ਸਿਰਫ ਦੋ ਪੈਸੇ ਦਊਂਗਾ ਇਹਨੂੰ। ਦੋ ਪੈਸੇ ਨਾਲ ਬੰਦੇ ਦਾ ਕਰਮ ਖੁੱਲ ਜਾਂਦਾ, ਦੋ ਪੈਸੇ ਦੇ ਤੇ ਉਹ ਬੰਦਾ ਐਸਾ ਵੈਸੇ ਲੱਕੜਹਾਰਾ ਕਿਹੜਾ। ਹੁਣ ਕੀ ਕਹੀਏ ਵੀ ਗੁਰਸਿੱਖ ਸੀ ਕੋਈ, ਬੜੀ ਪੁਰਾਣੀ ਗੱਲ ਹੈ। ਉਹ ਦੋ ਪੈਸੇ ਦੀ ਮੱਛੀ ਲਈ, ਦੋ ਪੈਸੇ ਦੀ ਮੱਛੀ ਲੈ ਕੇ ਘਰ ਪਹੁੰਚ ਗਿਆ, ਮੱਛੀ ਨੂੰ ਕੱਟਣ ਲੱਗਿਆ ਵਿੱਚੋਂ ਲਾਲ ਨਿਕਲਿਆ। ਕਰਮ ਖੁੱਲ ਗਿਆ ਹੁਣ ਉਹਦਾ। ਪਰ ਮੱਛੀ ਬਣਾਉਣ ਜਦੋਂ ਕੱਟੀ ਉਹਨੇ ਵਿੱਚੋਂ ਲਾ ਲੈ, ਕਹਿੰਦਾ ਮਿਲ ਗਿਆ ਮਿਲ ਗਿਆ, ਉੱਚੀ ਉੱਚੀ ਲੱਗ ਗਿਆ ਰੌਲਾ। ਗੁਆਂਢੀਆਂ ਨੇ ਸੋਚਿਆ ਵੀ ਚੋਰ ਮਿਲ ਗਿਆ ਇਹਨੂੰ, ਵੀ ਲੈ ਸਾਡਾ ਪਤਾ ਲੱਗ ਗਿਆ। ਗੁਆਂਢੀਆਂ ਨੇ ਉਹਦੇ ਮੋਗੇ ਦੇ ਵਿੱਚ ਦੀ ਉਹ ਥੈਲੀ ਅੰਦਰ ਸਿੜਤੀ, ਕਿਤੇ ਫਸਾ ਹੀ ਨਾ ਦੇਵੇ। ਥੈਲੀ ਵੀ ਮੁੜਿਆ ਹੀ, ਫਿਰ ਕਹਿੰਦਾ ਲੱਕੜਾਂ ਵੀ ਲਿਆਵਾਂ। ਲੱਕੜਾਂ ਲੈਣ ਗਿਆ, ਜਦੋਂ ਉੱਪਰ ਚੜਿਆ ਦਰਖਤ ਤੇ, ਲੱਕੜਾਂ ਸੁੱਕੀਆਂ ਸੁੱਕੀਆਂ ਤੋੜਦਾ ਤੋੜਦਾ ਤਾਂ ਆਲਣੇ ਦੇ ਵਿੱਚ ਹਾਰ ਪਿਆ, ਹਾਰ ਵੀ ਲਿਆਇਆ। ਸੋ ਇਸ ਕਰਕੇ ਜਦ ਤੱਕ ਬੰਦੇ ਦਾ ਕਰਮ ਨਹੀਂ ਖੁੱਲਦਾ ਉਦੋਂ ਤੱਕ ਬੰਦੇ ਨੂੰ ਕੁਛ ਨਹੀਂ ਮਿਲਦਾ। ਉਹ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜੀਰੋ ਤੇ ਜੀਰੋ ਹੀ ਖੜਾ ਰਹੇਗਾ। ਸੋ ਕਈ ਬੰਦੇ ਕਮਾ ਕੇ ਲਿਆਉਂਦੇ ਨੇ, ਕਿਸ ਤਰ੍ਹਾਂ ਲਿਆਉਂਦੇ ਨੇ, ਉਹਨਾਂ ਦਾ ਹੋਰ ਹੀ ਪਾਸੇ ਨੂੰ ਨਿਕਲ ਜਾਂਦਾ ਫਿਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕੁਛ ਨਹੀਂ ਮਿਲਦਾ, ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਵੱਡੀ ਚੀਜ਼ ਇਹ ਗੁਰੂ ਦੀ ਸਿੱਖਿਆ ਸੁਣੋ ਬੈਠ ਕੇ ਪਹਿਲਾਂ, ਸਭ ਤੋਂ ਪਹਿਲਾਂ ਜ਼ਰੂਰੀ ਹੈ ਸਿੱਖਿਆ ਲੈਣੀ। ਫਿਰ ਮਤ ਦੇ ਵਿੱਚ ਰਤਨ ਜਵਾਹਰ ਮਾਣਕ ਦਾ ਗਿਆਨ ਵੀ ਹੋ ਜਾਂਦਾ ਬੁੱਧੀ ਦੇ ਵਿੱਚ, ਮਤ ਤੋਂ ਭਾਵ ਬੁੱਧੀ ਦੇ ਵਿੱਚ। ਜੌਹਰੀ ਕਿਵੇਂ ਪਛਾਣ ਲੈਂਦਾ ਕਿ ਰਤਨ ਹੈ, ਜਵਾਹਰ ਹੈ, ਇਹ ਮਾਣਕ ਹੈ? ਜੌਹਰੀ ਵੀ ਤਾਂ ਪਛਾਣ ਹੀ ਲੈਂਦਾ। ਅਸਲ ਵਿੱਚ ਇਹ ਗਿਆਨ ਬੁੱਧੀ ਦੇ ਅੰਦਰ ਹੀ ਹੈ, ਬੁੱਧੀ ਪਛਾਣ ਲੈਂਦੀ ਹੈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਸੁਣ ਲਈਏ ਨਾ ਬੈਠ ਕੇ ਧਿਆਨ ਨਾਲ, ਫਿਰ ਪ੍ਰਤੱਖ ਵੀ ਰਤਨ ਜਵਾਹਰ ਮਾਣਕ ਮਿਲ ਜਾਂਦੇ ਹਨ। ਕਿਉਂਕਿ ਜਿਹੜੇ ਬੰਦੇ ਕੋਲ ਸਿੱਖਿਆ ਹੈ, ਹੌਲੀ ਹੌਲੀ ਜਿਹੜੇ ਬੰਦੇ ਕੋਲ ਅਮੀਰ ਬਣਦਾ ਕੋਈ ਵੀ, ਜਾਂ ਚਾਰ ਪੈਸੇ ਆਉਂਦੇ ਨੇ, ਉਹ ਬੰਦਾ ਪਹਿਲਾਂ ਪੜ੍ਹਾਈ ਕਰਦਾ, ਪੜ੍ਹਾਈ ਨਾਲ ਫਿਰ ਉਸ ਬੰਦੇ ਨੂੰ ਬਿਜ਼ਨਸ ਦੇ ਢੰਗ ਆ ਜਾਂਦੇ ਨੇ, ਕਮਾਉਣ ਦੇ ਢੰਗ ਆ ਜਾਂਦੇ ਨੇ, ਨੌਕਰੀ ਕਰਨ ਲੱਗ ਜਾਂਦਾ। ਜਦ ਗੁਰੂ ਨਾਨਕ ਦੇਵ ਜੀ ਕਈ ਸਾਲਾਂ ਬਾਅਦ ਰਟਨ ਕਰਦੇ ਹੋਏ ਆਏ ਸ੍ਰੀ ਨਨਕਾਣਾ ਸਾਹਿਬ ਵਾਸ ਪਹੁੰਚੇ, ਬਾਰ ਬਾਰ ਚੰਦਰਭਾਨ ਦੇ ਖੂਹ ਤੇ ਬੈਠ ਗਏ। ਚੰਦਰਭਾਨ ਭਾਈ ਬਾਲੇ ਦਾ ਪਿਤਾ ਹੈ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਂ ਬੱਚਿਆਂ ਨੂੰ ਮਿਲਿਆ ਵਾਂ, ਚਾਰ ਪੰਜ ਸਾਲ ਹੋ ਗਏ ਆਪਾਂ ਨੂੰ ਗਿਆ ਨੂੰ, ਤੁਰਨ ਲੱਗਿਆ ਫਿਰ ਮੁੜਿਆ। ਮਰਦਾਨਾ ਮੁੜਿਆ, ਮਹਾਰਾਜ ਚਾਰ ਪੰਜ ਸਾਲ ਹੋ ਗਏ ਘਰੋਂ ਨਿਕਲੇ ਨੂੰ, ਕੀ ਕਹਿਣਗੇ ਨਿਆਣੇ? ਇਸਤਰੀ ਮੇਰੀ ਕਹੇਗੀ ਕੀ ਲਿਆਇਆ ਖੱਟ ਕੇ, ਚਾਰ ਪੰਜ ਸਾਲ ਤੋਂ ਘੁੰਮਦਾ ਹੀ ਰਿਹਾ ਕੁਛ ਲੈ ਕੇ ਨਹੀਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਝੋਲੀ ਕਰ। ਝੋਲੀ ਕੀਤੀ ਸੱਚੇ ਪਾਤਸ਼ਾਹ ਨੇ, ਉੱਥੇ ਰੋੜੇ ਪਏ ਸੀ ਛੋਟੇ ਛੋਟੇ, ਛੋਟੇ ਛੋਟੇ, ਵੱਡੇ ਵੱਡੇ। ਮਹਾਰਾਜ ਨੇ ਦੋ ਤਿੰਨ ਬੁੱਕ ਭਰ ਕੇ ਮਰਦਾਨੇ ਦੀ ਝੋਲੀ ਚ ਪਾ ਦੇ, ਕਹਿੰਦੇ ਮਰਦਾਨਿਆਂ ਨੂੰ ਬੰਦ ਕਰ ਲਾ, ਝੋਲੀ ਖੋਲੀ ਨਾ ਸਾਰੇ ਰਸਤੇ ਚ। ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਸਿੱਖਿਆ ਗੁਰੂ ਦੀ ਸੁਣ ਲਓ ਤਾਂ ਉਹਨੂੰ ਮੰਨ ਲਓ, ਮੰਨੇ ਕੀ
ਬਹੁਤ ਸੀ ਮਹਾਰਾਜ ਦਾ। ਕਈ ਤਾਂ ਉਹਨੂੰ ਜ਼ਿਆਦਾ ਹੀ ਵਿਗਾੜ ਕੇ ਪੇਸ਼ ਕਰ ਦਿੰਦੇ ਨੇ ਕਈ ਵਾਰੀ। ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਇੰਨੀ ਵੱਡੀ ਡਿਊਟੀ ਲੱਗੀ ਹੋਈ ਸੀ ਨਾਲ ਮਹਾਰਾਜ ਦੇ। ਭਾਈ ਮਰਦਾਨੇ ਨੇ ਸ਼ਰਧਾ ਨਾਲ ਲਿਜਾ ਕੇ ਜਦ ਘਰ ਪਹੁੰਚੇ ਸਾਰੇ ਬੜੇ ਖੁਸ਼ ਹੋਏ। ਪਹਿਲਾਂ ਹੀ ਹੁੰਦਾ ਵੀ ਮੇਰੇ ਲਈ ਕੀ ਲਿਆਇਓ, ਇਸਤਰੀ ਕਹੇ ਮੇਰੇ, ਬੱਚੇ ਕਹੇ ਮੇਰੇ ਲਈ ਕੀ ਲਿਆਇਓ, ਉਹਦਾ ਲੜਕਾ ਕਹੇ ਮੇਰੇ ਲਈ ਕੀ ਲਿਆਇਓ। ਭਾਈ ਮਰਦਾਨਾ ਨੇ ਉਹ ਰੋੜਿਆਂ ਦੀ ਭਰੀ ਹੋਈ ਝੋਲੀ ਆ ਖੋਲ ਕੇ ਸੁੱਟ ਦਿੱਤੀ ਵਿਹੜੇ ਦੇ ਵਿੱਚ, ਕਹਿੰਦੇ ਆਹ ਲੈ ਕੇ ਆਇਆ ਤੁਹਾਡੇ ਵਾਸਤੇ ਦੇਖੋ। ਜਦ ਨਿਗਾਹ ਮਾਰਦੇ ਨੇ ਸੋਨੇ ਦੀਆਂ ਡਲੀਆਂ, ਰਤਨ ਜਵਾਹਰ ਮਾਣਕ ਹੀਰੇ ਮੋਤੀ ਵਿਹੜੇ ਚ ਭਰ ਦਿੱਤੇ, ਭਈ ਸਾਰਾ ਪਰਿਵਾਰ ਬੜਾ ਖੁਸ਼ ਹੋਏ, ਬੜਾ ਕਿੱਥੋਂ ਆਏ ਨੇ, ਬੜੀ ਦੂਰੋਂ ਆਏ ਨੇ, ਕਮਾ ਕੇ ਲਿਆਏ ਨੇ। ਜੇ ਕਿਤੇ ਉਹ ਕਹਿੰਦਾ ਲੈ ਚਾਰ ਪੰਜ ਸਾਲ ਥੋੜੇ ਨਾਲ ਘੁੰਮਦੇ ਰਹੇ ਹੈ, ਆਹ ਰੋੜੇ ਹੀ ਪੱਲੇ ਪਾਉਣੇ, ਮੈਂ ਨਹੀਂ ਲੈਂਦਾ। ਫੇਰ ਤਾਂ ਉਹਦੇ ਜੇ ਉਹਨੇ ਗੁਰੂ ਦੀ ਸਿੱਖਿਆ ਮੰਨ ਲਈ, ਕਹਿੰਦੇ ਮਰਦਾਨੇ ਇਹਨੂੰ ਬੰਦ ਕਰਕੇ ਘਰੇ ਲਿਜਾ ਕੇ ਹੀ ਖੋਲੀ। ਜਿਹਨ ਸਿੱਖਿਆ ਮੰਨ ਲਈ ਉਹਦੇ ਲਈ ਤਾਂ ਮਤ ਵਿੱਚ ਰਤਨ ਜਵਾਹਰ ਮਾਣਕ ਵੀ ਬਾਹਰ ਵੀ ਅੰਦਰ ਵੀ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ ਆਪਣੇ ਆਪ ਹੀ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਸਿੱਖਿਆ ਸੁਣੀ ਹੈ, ਇੱਕ ਆਪਾਂ ਵੀ ਸਿੱਖਿਆ ਸੁਣਦੇ ਹਾਂ। ਮਹਾਰਾਜ ਕਹਿੰਦੇ ਸਿੱਖਿਆ ਸੁਣ ਲਓ, ਸਿੱਖਿਆ ਨੂੰ ਕਮਾਉਣਾ ਸ਼ੁਰੂ ਕਰ ਦਿਓ, ਸਭ ਕੁਛ ਪ੍ਰਾਪਤ ਹੋ ਜਾਏਗਾ। ਗੁਰਾ ਇੱਕ ਦੇਹ ਬੁਝਾਈ, ਗੁਰਾਂ ਪਾਠ ਨਹੀਂ ਕਰਨਾ, ਬਿੰਦੀ ਨਹੀਂ ਲਾਉਣੀ ਉੱਪਰ ਗੁਰਾ ਗੁਰਾ ਇੱਕ ਦੇਹ ਬੁਝਾਈ, ਇੱਕ ਸਿੱਖਿਆ ਸਮਝਾਤੀ ਮੈਨੂੰ ਸਤਿਗੁਰੂ ਮਹਾਰਾਜ ਜੀ ਨੇ, ਸਭਨਾਂ ਜੀਆਂ ਕਾ ਇੱਕ ਦਾਤਾ, ਇੱਕ ਦੇ ਕੱਕੇ ਨੂੰ ਔਂਕੜ ਵੀ ਹੈ। ਤੇ ਜੇ ਹੁਣ ਮੈਂ ਆਖਾਂ ਵੀ ਮੈਨੂੰ ਤਾਂ ਹੁਣ ਪੋਥੀ ਦੀ ਲੋੜ ਹੈ, ਵੀ ਮੈਂ ਪੋਥੀ ਦੇਖੂੰਗਾ ਮੈਨੂੰ ਤਾਂ ਪਤਾ ਲੱਗੂ, ਇਹ ਔਂਕੜ ਬਲੈਂਕਟ ਟਕਸਾਲ ਚ ਪਹਿਲਾਂ ਹੀ ਪਕਵਾ ਦਿੱਤੇ ਜਾਂਦੇ ਨੇ। ਹੋਰ ਸੰਥਿਆ ਨਹੀਂ, ਜਗਜੀਤ ਸਾਹਿਬ ਦੀ ਸੰਥਿਆ ਤਾਂ ਆਪਾਂ ਇੱਕ ਦੋ ਦਿਨ ਚ ਹੀ ਕਰਵਾ ਸਕਦੇ ਹਾਂ, ਇਹ ਚ ਕਿਹੜੀ ਗੱਲ ਹੈ। ਜਿਵੇਂ ਆਹ ਕਥਾ ਜਗਜੀਤ ਸਾਹਿਬ ਦੀ ਇੱਕ ਘੰਟੇ ਚ ਕਰਦੇ ਹਾਂ, ਸਾਰੀ ਕਥਾ ਹੀ ਸਾਰਾ ਜਗਜੀਤ ਸਾਹਿਬ ਇੱਕ ਘੰਟੇ ਚ ਹੋ ਜਾਂਦਾ ਜੇ ਕਥਾ ਕਰਨੀ ਹੋਵੇ ਦੀ, ਪਰ ਆਪਾਂ ਨੂੰ ਤਾਂ ਅੱਜ ਮਹੀਨਾ ਹੋ ਚੱਲਿਆ। ਫਰਕ ਹੈ, ਕਥਾ ਕਥਾ ਦਾ ਫਰਕ ਹੈ, ਸੰਥਿਆ ਸੰਥਿਆ ਦਾ ਫਰਕ ਹੈ। 6 ਮਹੀਨੇ ਲੱਗ ਗਏ ਮੈਨੂੰ ਜਗਜੀਤ ਸਾਹਿਬ ਸਿੱਖਦੇ ਨੂੰ, ਪਰ ਇੱਕ ਇੱਕ ਔਂਕੜ ਬਲੈਂਕੜ ਸਿਹਾਰੀ ਬਿਹਾਰੀ ਅੱਖਾਂ ਦੇ ਸਾਹਮਣੇ ਪਈ ਹੈ। ਇੱਕ ਕੱਕੇ ਔਂਕੜ ਤੇ ਇੱਕ ਕਾ, ਇਹ ਥੋੜੇ ਬੋਲਣ ਵਿੱਚ ਫਰਕ ਹੁੰਦਾ, ਕਾ ਤੇ ਕ ਮਾਮੂਲੀ ਜਿਹਾ ਫਰਕ ਹੈ। ਪਤਾ ਨਹੀਂ ਕਿਸੇ ਨੂੰ ਲੱਗਦਾ ਵੀ ਔਂਕੜ ਲਾ ਕੇ ਗਿਆ ਕਿ ਨਹੀਂ, ਪਰ ਪਤਾ ਉਦੋਂ ਲੱਗ ਜਾਂਦਾ ਜਦੋਂ ਕੋਈ ਸੰਥਿਆ ਕੀਤੀ ਵਾਲਾ ਪਾਠ ਕਰਦਾ ਹੋਵੇ। ਬਹੁਤ ਬਰੀਕੀ ਹੈ ਇਹਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਾ ਇੱਕ ਦੇਹ ਬੁਝਾਈ, ਸਭਨਾਂ ਜੀਆਂ ਕਾ ਇੱਕ ਦਾਤਾ ਸੋ, ਕਿਉਂਕਿ ਇੱਕੋ ਇੱਕ ਦਾਤਾ ਹੈ, ਉਹਨੇ ਸਿੱਧੇ ਕਰਨਾ ਔਂਕੜ ਨੇ ਵੀ ਇੱਕੋ ਇੱਕ ਕੇਵਲ ਵਾਹਿਗੁਰੂ ਸਾਰਿਆਂ ਜੀਆਂ ਦਾ ਇੱਕ ਦਾਤਾ ਹੈ ਜੋ ਸੋ ਮੈਂ ਵਿਸਰ ਨਾ ਜਾਈ, ਉਹ ਜਿਹੜਾ ਦਾਤਾ ਉਹ ਮੈਨੂੰ ਭੁੱਲ ਨਾ ਜਾਵੇ। ਅਥਵਾ ਦੂਸਰੇ ਅਰਥਾਂ ਵਿੱਚ ਵਿਦਵਾਨ ਇਹ ਵੀ ਅਰਥ ਕਰਦੇ ਨੇ ਕਿ ਗੁਰਾ ਇੱਕ ਦੇਹ ਬੁਝਾਈ, ਗੁਰਾਂ ਨੇ ਮੈਨੂੰ ਇੱਕ ਸਿੱਖਿਆ ਸਮਝਾ ਦਿੱਤੀ ਹੈ, ਸਭਨਾਂ ਜੀਆਂ ਕਾ ਇੱਕ ਦਾਤਾ, ਕਿ ਸਾਰਿਆਂ ਜੀਆਂ ਦਾ ਇੱਕੋ ਇੱਕ ਦਾਤਾ ਵਾਹਿਗੁਰੂ ਹੈ, ਸੋ ਮੈਂ ਵਿਸਰ ਨਾ ਜਾਈ, ਉਹ ਸਿੱਖਿਆ ਮੈਨੂੰ ਭੁੱਲ ਨਾ ਜਾਵੇ ਕਿਤੇ। ਗੱਲ ਕੁਛ ਵੀ ਨਹੀਂ, ਗੱਲ ਇੱਕੋ ਹੀ ਹੈ। ਕਈ ਤਾਂ ਇਉਂ ਕਹਿੰਦੇ ਕਿਤੇ ਉਹ ਸਿੱਖਿਆ ਨਾ ਮੈਨੂੰ ਭੁੱਲ ਜਾਵੇ, ਕਈ ਕਹਿੰਦੇ ਉਹ ਵਾਹਿਗੁਰੂ ਮੈਨੂੰ ਭੁੱਲ ਨਾ ਜਾਵੇ, ਗੱਲ ਇੱਕੋ ਹੀ ਹੈ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਸਾਨੂੰ ਵੀ ਕਿਰਪਾ ਕਰਕੇ ਦੱਸੋ, ਕਿਉਂਕਿ ਇਹ ਅਰਥ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਤਾਂ ਸਿੱਧਾਂ ਨੂੰ ਸੁਣਾਏ ਨੇ। ਪਹਿਲਾਂ ਤਾਂ ਇਉਂ ਵੀ ਲਿਖਿਆ ਮਹਾਂਪੁਰਸ਼ਾਂ ਨੇ ਕਿ ਇਹ ਸਾਰਾ ਜਪਜੀ ਸਾਹਿਬ ਅਕਾਲ ਪੁਰਖ ਦੇ ਸਾਹਮਣੇ ਵੀ ਆਪ ਨੇ ਪੜ੍ਹਿਆ, ਫਿਰ ਸਿੱਧਾਂ ਨੂੰ ਇਹਦੇ ਅਰਥ ਕਰਕੇ ਵੀ ਸੁਣਾਏ ਨੇ, ਕਿਉਂਕਿ ਸਿੱਧਾਂ ਨੇ ਜੋ ਜੋ ਪ੍ਰਸ਼ਨ ਕੀਤੇ ਉਹਨਾਂ ਦੇ ਜਵਾਬ ਵੀ ਦਿੱਤੇ ਨੇ। ਜਦੋਂ ਬਾਬਾ ਲਹਿਣਾ ਜੀ ਨੇ ਗੁਰਸਿੱਖਾਂ ਸਮੇਤ ਇਹਦੇ ਵਾਸਤੇ ਪੁੱਛਿਆ ਸੀ ਕਿ ਮਹਾਰਾਜ ਇਹ ਜਿਹੜਾ ਲਿਖਿਆ ਆਵੇ ਤੀਰਥ ਨਹਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਇਹਦਾ ਵੈਸੇ ਭਾਵ ਕੀ ਹੈ? ਸਤਿਗੁਰੂ ਮਹਾਰਾਜ ਕਹਿੰਦੇ ਅਸਲ ਵਿੱਚ ਤਾਂ ਜਿਹੜਾ ਤੀਰਥਾਂ ਤੇ ਜਾਣਾ ਅਸੀਂ ਮਨਾ ਕੀਤਾ, ਕਿਉਂਕਿ ਤੀਰਥ ਅਸੀਂ ਤਾਂ ਬਣਾਏ ਨਹੀਂ, ਤੀਰਥ ਅਕਾਲ ਪੁਰਖ ਨੇ ਨਹੀਂ ਬਣਾਏ, ਤੀਰਥ ਦੇਵਤਿਆਂ ਨੇ ਬਣਾਏ ਨੇ। ਅਸੀਂ ਆਪਣੇ ਗੁਰਸਿੱਖਾਂ ਨੂੰ ਕਹਿੰਦੇ ਹਾਂ ਕਿ ਜਿਹੜਾ ਨਾ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅਸੀਂ ਤਾਂ ਇਸ ਪ੍ਰਕਾਰ ਆਪਣੇ ਗੁਰਸਿੱਖਾਂ ਨੂੰ ਕਹਿੰਦੇ ਹਾਂ ਕਿ ਤੀਰਥ ਨਹਾਵਾ, ਤੀਰਥ ਜਿਹੜਾ ਹੈ ਅੰਦਰਲਾ ਆਤਮਕ ਤੀਰਥ ਉੱਥੇ ਤਾਂ ਨਹਾਈਏ ਜੇ ਤਿਸ ਭਾਵਾਂ, ਜੇ ਉਹਦੇ ਭਾਣੇ ਨੂੰ ਮੰਨੀਏ, ਜੇ ਉਹਦੇ ਭਾਣੇ ਵਿੱਚ ਚੱਲੀਏ, ਜੇ ਉਹਨੂੰ ਭਾ ਜਾਈਏ, ਤਾਂ ਆਤਮਕ ਤੀਰਥ ਉੱਤੇ ਇਸ਼ਨਾਨ ਕਰਨ ਦਾ ਫਾਇਦਾ ਹੈ, ਤਾਂ ਉੱਥੋਂ ਕੁਛ ਲਾਭ ਮਿਲ ਸਕਦਾ। ਜੇ ਆਪਾਂ ਨੇ ਇਕੱਲਾ ਸੁਣਿਆ ਮੰਨਿਆ ਨਹੀਂ, ਫਿਰ ਵੀ ਨਹੀਂ ਇਸ਼ਨਾਨ ਹੋਣਾ। ਇਸ ਕਰਕੇ ਸੁਣਿਆ ਮੰਨਿਆ ਮਨ ਕੀਤਾ ਭਾਉ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਉੱਥੇ ਵੀ ਇਹੀ ਬਚਨ ਹੈ, ਉੱਥੇ ਵੀ ਇਹੀ ਬਚਨ ਹੈ। ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪਾ ਨਾਵਾ ਕਾ ਰੰਗ। ਇਸ ਕਰਕੇ ਮਹਾਰਾਜ ਕਹਿੰਦੇ ਤੀਰਥ ਨਹਾਵਾਂ ਜੇ ਤਿਸ ਭਾਵਾਂ, ਜੇ ਉਹਦੇ ਭਾਣੇ ਅੰਦਰ ਚੱਲੀਏ, ਜੇ ਉਹਨੂੰ ਭਾ ਜਾਈਏ, ਵਿਣ ਭਾਣੇ ਕੇ ਨਹਾਏ ਕਰੀ, ਬਿਨਾਂ ਵਾਹਿਗੁਰੂ ਦੇ ਭਾਣਾ ਮੰਨਿਆ ਉਹਦੇ ਹੁਕਮ ਤੋਂ ਬਾਹਰ ਚੱਲ ਕੇ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਿਵੇਂ ਕਰਾਂਗੇ? ਅੰਦਰਲੇ ਤੀਰਥ ਉੱਤੇ ਇਸ਼ਨਾਨ ਤਾਂ ਹੋ ਸਕਦਾ ਕਿ ਜੇ ਵਾਹਿਗੁਰੂ ਦੇ ਭਾਣੇ ਦੇ ਅਨੁਸਾਰ ਹੀ ਹੋ ਕੇ ਚੱਲੀਏ, ਭਾਣੇ ਨੂੰ ਮੰਨ ਕੇ ਚੱਲੀਏ। ਤੇ ਭਾਣੇ ਵਿੱਚ ਚੱਲਣਾ ਬਹੁਤ ਔਖਾ ਹੈ, ਦੇਖਣ ਨੂੰ ਸਿੱਖੀ ਬਹੁਤ ਸੌਖੀ ਲੱਗਦੀ ਹੈ, ਦੇਖਣ ਨੂੰ ਸਿੱਖੀ ਬੜੀ ਸੌਖੀ ਹੈ, ਪਰ ਮਹਾਰਾਜ ਕਹਿੰਦੇ ਖੰਨਿਓ ਤਿੱਖੀ ਵਾਲਹੋਂ ਨਿੱਕੀ ਏਤ ਮਾਰਗ ਜਾਣਾ, ਹੈ ਬਹੁਤ ਔਖੀ। ਹੁਣ ਭਾਵੇਂ ਆਪਾਂ ਕਿੰਨੀ ਕਥਾ ਸੁਣਦੇ ਹਾਂ, ਕਥਾ ਕਰਦੇ ਵੀ ਅਸੀਂ, ਪਰ ਹਾਲੇ ਤੱਕ ਤਾਂ ਇਉਂ ਹੀ ਮੂੰਹ ਚੱਕ ਚੱਕ ਦੇਖੀ ਜਾਂਦਾ ਮੈਂ ਵੀ ਹੇ ਮਹਾਰਾਜ ਅਸੀਂ ਸਿੱਖ ਕਦ ਬਣਾਂਗੇ। ਮਹਾਰਾਜ ਹਾਲੇ ਤਾਂ ਅਸੀਂ ਜੀਰੋ ਤੋਂ ਵੀ ਥੱਲੇ ਹੀ ਖੜੇ ਹਾਂ, ਹਾਲੇ ਤਾਂ ਸਿੱਖੀ ਵਾਲਾ ਇੱਕ ਗੁਣ ਵੀ ਨਹੀਂ ਆਇਆ ਸਾਡੇ ਵਿੱਚ। ਇਹ ਤਾਂ ਸੱਚੇ ਪਾਤਸ਼ਾਹ ਹੀ ਕਿਰਪਾ ਕਰਨ। ਮਹਾਰਾਜ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਸੁਣੇਗਾ, ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਤਾਂ ਉਸੇ ਦਾ ਨਾਮ ਹੀ ਹੈ ਜਿਹੜੇ ਸਿੱਖਿਆ ਲੈ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ, ਨਦਰੀ ਕਰਮ ਲੰਘਾਏ ਪਾਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਉਹਦੇ ਭਾਣੇ ਦੇ ਅੰਦਰ ਚੱਲੀਏ, ਬਿਨ ਭਾਣੇ ਕੇ ਨਹਾਏ ਕਰੀ, ਭਾਣਾ ਮੰਨੇ ਤੋਂ ਬਿਨਾਂ ਕੱਕੇ ਸਿਹਾਰੀ ਜਿਹੜੀ, ਇਹਦਾ ਵੀ ਧਿਆਨ ਦੇ ਲਓ ਕੇ ਪਾਠ। ਜੇ ਇੱਕ ਲਾਲ ਲੱਗੀ ਹੋਵੇ ਤਾਂ ਬਿਨ ਭਾਣੇ ਕੇ ਨਹਾਏ ਕਰੀ, ਉਹ ਲੰਮਾ ਹੋ ਜਾਂਦਾ। ਕੱਕੇ ਦੀ ਸਿਹਾਰੀ ਬਹੁਤ ਸੂਖਮ ਆਵਾਜ਼ ਦਿੰਦੀ ਹੈ, ਬਿਨ ਭਾਣੇ ਕੇ ਇੰਨੀ ਆਵਾਜ਼ ਹੀ ਹੈ ਇਹਦੀ ਬਸ। ਇਹ ਜਿੰਨੀ ਸਿਹਾਰੀ ਹੈ, ਬਿਹਾਰੀ ਹੈ, ਇਹ ਸਾਰੀ ਪਕਾਉਣੀ ਪੈਂਦੀ ਪਹਿਲਾਂ। ਚਾਹੇ ਕਿੰਨਾ ਹੀ ਬੰਦਾ ਵੱਡਾ ਹੋਵੇ, ਕਿੰਨਾ ਹੀ ਪੜ੍ਹਿਆ ਲਿਖਿਆ ਹੋਵੇ, ਜਦ ਵੀ ਉਹ ਸੰਥਿਆ ਕਰਦਾ ਹੈ, ਜਿਵੇਂ ਸਾਡੇ ਕੋਲ ਕਈਆਂ ਨੇ ਟਕਸਾਲ ਦੇ ਵਿੱਚ ਵੀ ਆ ਕੇ ਸੰਥਿਆ ਕੀਤੀ, ਕਈ ਬਹੁਤੀ ਆਕੜ ਜੀ ਹੈ। ਮੈਂ ਬੀ ਏ ਓਨਰ, ਮੈਂ ਅਮਰੀਕ ਸਿੰਘ ਹੁੰਦਾ ਜੀ, ਬਾਛੀ ਦਾ, ਇੱਕ ਬਾਛੀਆਂ ਪਿੰਡ ਦਾ, ਮੈਂ ਬੀ ਏ ਕੀਤੀ ਹੋਈ ਹੈ। ਮੈਂ ਕਿਹਾ ਬੀ ਏ ਇੱਥੇ ਨਹੀਂ ਚੱਲਣੀ, ਇਹਦੇ ਚ ਆਜੇ ਕੋਈ ਸਾਡੇ ਕੋਲ ਐਮ ਏ ਵਾਲਾ ਆ ਜਾਏ, ਚਾਹੇ ਪੀ ਐਚ ਡੀ ਆ ਜਾਏ। ਜੇ ਪਹਿਲਾਂ ਅਸੀਂ ਊੜਾ ਆੜਾ ਪੜਾਉਣਾ ਹੀ ਪੜਾਉਣਾ, ਸਿਹਾਰੀ ਬਿਹਾਰੀ ਦਾ ਗਿਆਨ, ਇਹਨੂੰ ਮੁੜ ਕੇ ਦੁਬਾਰਾ ਪਹਿਲੀ ਦਾ ਬੱਚਾ ਬਣਨਾ ਪੈਣਾ। ਤੂੰ ਪਹਿਲਾਂ ਸਿੱਖ, ਸੋ ਸੀ ਸੋ ਸੌ, ਇਹ ਸਾਰੇ ਅੰਕੁਰ ਦਲੈਂਕੜ ਤੈਨੂੰ ਸਿੱਖਣੇ ਪੈਣਗੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਸਾਰੇ ਅੰਕੁਰ ਦਲੈਂਕੜ ਸਿਹਾਰੀਆਂ ਬਿਹਾਰੀਆਂ ਦਾ ਵੀ ਗਿਆਨ ਹੋਣਾ ਚਾਹੀਦਾ। ਇਸ ਕਰਕੇ ਬਿਨ ਭਾਣੇ ਕੇ ਨਹਾਏ ਕਰੀ, ਹੁਣ ਆਹ ਜਿਹੜਾ ਪਾਠ ਹੈ ਨਾਏ ਕਰੀ ਨਹੀਂ ਕਹਿਣਾ, ਨਹਾਏ ਕਰੀ। ਤਾਂ ਵੈਸੇ ਵੀ ਕਈਆਂ ਨੂੰ ਸੰਥਿਆ ਕਰਾਉਂਦੇ ਆਏ ਸਾ, ਆਮ ਬੱਚਿਆਂ ਨੂੰ ਨਵਾਉਣਗੀਆਂ ਮਾਤਾਵਾਂ, ਤਾਂ ਆਮ ਪਰਿਵਾਰ ਦੇ ਵਿੱਚ ਵੀ ਕੋਈ ਕਹਿੰਦਾ ਇਹ ਪਾਠ ਕਿਵੇਂ ਕਰਨਾ ਚਾਹੀਦਾ, ਤਾਂ ਉਹਨਾਂ ਦੇ ਬਾਲਕਾਂ ਨੂੰ ਆਮ ਸੁੱਤੇ ਸਿੱਧੇ ਉਹ ਕਹਿਣਗੇ ਆਪਾਂ ਨਹਾਈ ਕਰੀਏ। ਮੈਂ ਕਿਹਾ ਇੱਥੇ ਹੁਣ ਚੰਗਾ ਭਲਾ ਠੀਕ ਬੋਲੀ ਜਾਂਦੇ ਹੋ, ਆਪਾਂ ਨਹਾਈ ਕਰੀਏ। ਜਦੋਂ ਗੁਰਬਾਣੀ ਵੀ ਲਿਖਿਆ ਹੁੰਦਾ ਨਹਾਏ ਪਾਠ, ਉਦੋਂ ਨਹਾਏ ਠੀਕ ਨਹੀਂ ਬੋਲਦੇ। ਇਸ ਕਰਕੇ ਮਹਾਰਾਜ ਕਹਿੰਦੇ ਬਿਨ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਹੋਏ ਉਪਾਈ ਵੇਖਾਂ। ਜਿੰਨੀ ਸ੍ਰਿਸ਼ਟੀ ਨੂੰ ਉਪਾਈ ਵੇਖਾ, ਇੱਥੇ ਵੇਖਾ ਦਾ ਭਾਵ ਹੈ ਦ੍ਰਿਸ਼ਟਾ ਰੂਪ ਹੋ ਕੇ ਵਾਹਿਗੁਰੂ ਦੇਖ ਰਿਹਾ ਹੈ। ਜੇਤੀ ਸਿਰਠ ਉਪਾਈ ਵੇਖਾ, ਉਹ ਦੇਖ ਰਿਹਾ ਜਿੰਨੀ ਸ੍ਰਿਸ਼ਟੀ ਨੂੰ ਉਹਨੇ ਪੈਦਾ ਕੀਤਾ ਹੈ। ਬਿਨ ਕਰਮਾਂ ਕੇ ਮਿਲੈ ਲਈ, ਬਿਨਾਂ ਕਰਮਾਂ ਤੋਂ, ਕਰਮ ਦਾ ਅਰਥ ਹੈ ਬਖਸ਼ਿਸ਼, ਬਿਨਾਂ ਬਖਸ਼ਿਸ਼ ਤੋਂ ਭਾਈ ਕਿਸੇ ਨੂੰ ਕੁਛ ਨਹੀਂ ਮਿਲਦਾ। ਮਹਾਰਾਜ ਜਿਹੜੇ ਇੰਨੇ ਨੇ ਸਭ ਕੁਛ ਮਿਲ ਜਾਂਦਾ, ਉਹ ਕਿਵੇਂ ਮਿਲਦਾ? ਕਰਮ ਤਾਂ ਕਈ ਬਹੁਤ ਕਰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਬਿਨਾਂ ਨਿਸ਼ਕਾਮ ਕਰਮਾਂ ਤੇ ਕੀਤਿਆਂ ਬੰਦੇ ਨੂੰ ਕੁਛ ਨਹੀਂ ਮਿਲਦਾ। ਜੇ ਉਹ ਚਾਹੁੰਦਾ ਕਿ ਮੈਨੂੰ ਬਹੁਤ ਵੱਡੀ ਦਾਤ ਮਿਲੇ, ਨਾਮ ਦੀ ਦਾਤ ਮਿਲੇ, ਬਿਨ ਕਰਮਾਂ ਕੇ ਮਿਲੈ ਲਈ, ਕਰਮਾਂ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ ਪ੍ਰਾਪਤ ਹੁੰਦਾ। ਜੇ ਗੁਰੂ ਦੀ ਬਖਸ਼ਿਸ਼ ਹੋ ਜਾਏ, ਜੇ ਬੰਦਾ ਨਿਸ਼ਕਾਮ ਕਰਮੀ ਹੋ ਜਾਏ, ਗੁਰੂ ਅਮਰਦਾਸ ਮਹਾਰਾਜ ਨੇ 12 ਸਾਲ ਨਿਸ਼ਕਾਮ ਸੇਵਾ ਕੀਤੀ ਹੈ। ਹੁਣ ਕਈ ਕਹਿਣਗੇ ਇਹ ਤਾਂ ਬੜੇ ਨਿਸ਼ਕਾਮ ਨੇ, ਇਹ ਕੋਈ ਸੇਵਾ ਨਹੀਂ ਕਰਦੇ। ਜਿਵੇਂ ਕੋਈ ਰਾਗੀ ਸੀ, ਉਹ ਕਲਕੱਤੇ ਆਇਆ ਕੀਰਤਨ ਕਰਨ, ਉੱਥੋਂ ਦੀ ਸੰਗਤ ਨੇ ਫੋਨ ਕੀਤਾ, ਭਾਈ ਸਾਹਿਬ ਭੇਟਾ, ਕਹਿੰਦੇ ਭੇਟਾ ਸਾਡੀ ਕੋਈ, ਕਹਿੰਦੇ ਜੀ ਫੇਰ, ਕਹਿੰਦੇ ਬਸ ਜਹਾਜ਼ ਦੀਆਂ 4 ਟਿਕਟਾਂ ਭੇਜ ਦਿਓ, ਦਿੱਲੀ ਤੋਂ ਕਲਕੱਤੇ ਤੱਕ ਦੀਆਂ ਆਉਣ ਜਾਣ ਦੀਆਂ 4 ਟਿਕਟਾਂ ਜਹਾਜ਼ ਦੀਆਂ, ਅੱਛੇ ਹੋਟਲ ਚ ਕਿਸੇ ਠਹਿਰਾਓ ਕਰਾ ਦਿਓ ਸਾਡਾ। ਉਹ ਤਾਂ ਲੱਗ ਗਿਆ ਥੁੱਕ 50,000 ਨੂੰ ਉਹਨਾਂ ਨੂੰ, ਉਹ ਝਾਕਣ ਵਾਲਾ ਦਾਲਾ ਚੰਗੇ ਨਿਸ਼ਕਾਮ ਰਾਗੀ ਆਏ ਨੇ। ਇਹਦੇ ਨਾਲ ਤਾਂ ਕਹਿੰਦੇ ਸਾਨੂੰ ਦੂਜੇ ਹੀ ਚੰਗੇ ਸੀ, ਟ੍ਰੇਨ ਤੇ ਆਉਣਾ ਸੀ, ਉਹਨਾਂ ਨੇ ਕੋਈ ਖਰਚਾ ਵੀ ਨਹੀਂ ਸੀ ਹੋਣਾ। ਕਿਤੇ ਇਹੋ ਜਿਹਾ ਨਿਸ਼ਕਾਮ ਨਾ ਨਾ ਬਣ ਜਾਏ ਕਿ ਸਾਰੇ ਪੈਸੇ ਹੀ ਖਾ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਐਸਾ ਨਿਸ਼ਕਾਮ ਕਰਮ ਤੁਹਾਨੂੰ ਮੈਂ ਦੂਸਰੇ ਸਰੂਪ ਵਿੱਚ ਕਰਕੇ ਦਿਖਾਇਆ, ਤੀਜੇ ਸਰੂਪ ਵਿੱਚ ਕਰਕੇ ਦਿਖਾਇਆ, ਵੀ ਕੋਈ ਇੱਛਾ ਹੀ ਨਹੀਂ ਕੀਤੀ ਹੈ। मन दे अंदर कोई इच्छा रखी नहीं, निष्काम कर्म करन दे नाल ही बख्शिश हुंदी है। मत विच रतन जवाहर माणिक जे एक गुर की सिख सुनी, जे गुरु दी एक सिख्या नूं सुन लो बैठ के, फिर उन्हूं मन लो, फिर उन्हूं ग्रहण करके कमा लो।